ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਜੀਵਨ ਸ੍ਰੀ ਸੰਤ ਭਾਈ ਸਵਾਇਆ ਸਿੰਘ ਜੀ। ਆਓ ਉਸ ਦਾ ਅਗਲਾ ਹਿੱਸਾ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅਗਲਾ ਹੈ ਪਹਿਰਾਵਾ ਅਤੇ ਪ੍ਰਸ਼ਾਦ। ਆਪ ਜੀ ਦਾ ਪਹਿਰਾਵਾ ਬੜਾ ਸਿੱਧਾ ਸਾਦਾ ਅਤੇ ਸੰਖੇਪਵਾਂ ਹੁੰਦਾ ਸੀ। ਸਿਰ 'ਤੇ ਖੱਦਰ ਦੀ ਸਿੱਧੀ ਦਸਤਾਰ, ਗਲ ਖੱਦਰ ਦਾ ਕੁੜਤਾ, ਤੇੜ ਕਛਹਿਰਾ ਅਤੇ ਮੋਢੇ 'ਤੇ ਚਾਦਰ। ਬਸ ਆਪ ਸੇਵਾ ਅਤੇ ਭਜਨ ਵਿੱਚ ਮਸਤ ਰਹਿੰਦੇ ਸਨ। ਜੇ ਕਿਸੇ ਕੱਪੜੇ ਬਦਲ ਲੈਣ ਲਈ ਬੇਨਤੀ ਕੀਤੀ ਤਾਂ ਬਦਲ ਲਏ, ਨਹੀਂ ਤਾਂ 5, 10, 15 ਜਿੰਨੇ ਦਿਨ ਲੰਘ ਜਾਣ। ਜਿਹਾ ਕਿ ਅਸੀਂ ਪਿੱਛੇ 10 ਆਏ ਹਾਂ, ਪ੍ਰਸ਼ਾਦ ਛਕਣ ਦੇ ਮਾਮਲੇ ਵਿੱਚ ਆਪ ਬੜੇ ਵਿਵੇਕੀ ਸਨ। ਕਈ ਵੇਰ ਤਾਂ ਵਾਹਿਗੁਰੂ ਨਾਮ ਦਾ ਜਪ ਕਰਕੇ ਇੱਕ ਇੱਕ ਦਾਣਾ ਚੁਗਣਾ, ਫਿਰ ਪੀਣਾ ਅਤੇ ਪ੍ਰਸ਼ਾਦ ਤਿਆਰ ਕਰਕੇ ਛਕਣਾ। ਸਫ਼ਰ ਦੇ ਵਾਸਤੇ ਉਹਨਾਂ ਨੇ ਗੱਡੇ 'ਤੇ ਹੀ ਕਾਠ ਦਾ ਇੱਕ ਨਿੱਕਾ ਜਿਹਾ ਕੋਠਾ ਬਣਾ ਰੱਖਿਆ ਸੀ, ਜਿਸ ਦੇ ਵਿੱਚ ਚੱਕੀ ਰੱਖੀ ਰਹਿੰਦੀ ਸੀ। ਇਹੋ ਗੱਡਾ ਮੇਲਿਆਂ ਅਤੇ ਸਫ਼ਰ ਵਿੱਚ ਨਾਲ ਰਹਿੰਦਾ ਸੀ। ਅਗਲਾ ਹੈ ਭਾਈ ਆਇਆ ਸਿੰਘ ਹਕੀਮ। ਭਾਈ ਆਇਆ ਸਿੰਘ ਜੀ ਗੰਢ ਨਾਲ ਆਪ ਦਾ ਪਿਆਰ ਸੀ। ਉਹਨਾਂ ਦੀ ਦੁਕਾਨ 'ਤੇ ਆਵਾਜਾਈ ਰਹਿੰਦੀ ਸੀ। ਸ਼ਹਿਰ ਵਿੱਚ ਪਲੇਗ ਦੀ ਸ਼ਿਕਾਇਤ ਹੋ ਗਈ। ਪਹਿਲੇ ਤਾਂ ਚੂਹੇ ਡਿੱਗਦੇ ਰਹੇ, ਲੋਕਾਂ ਪਰਵਾਹ ਨਾ ਕੀਤੀ। ਜਿਸ ਵੇਲੇ ਆਦਮੀ ਡਿੱਗਣ ਲੱਗੇ, ਫਿਰ ਸ਼ਹਿਰ ਵਿੱਚ ਖੌਫ ਅਤੇ ਹਰਾਸ ਵਰਤ ਗਿਆ। ਇੱਕ ਦਿਨ ਸੰਤ ਸਿਵਾਇਆ ਸਿੰਘ ਜੀ ਉਕਤ ਭਾਈ ਸਾਹਿਬ ਦੀ ਦੁਕਾਨ 'ਤੇ ਬੈਠੇ ਸਨ। ਸੰਤ ਜੀ ਨੇ ਪੁੱਛਿਆ ਕਿ ਅੱਜ ਹੱਟੀ ਦਾ ਨੌਕਰ ਕਿੱਥੇ ਹੈ? ਭਾਈ ਆਇਆ ਸਿੰਘ ਜੀ ਨੇ ਕਿਹਾ, ਜੀ ਪਲੇਗ ਨਾਲ ਬਿਮਾਰ ਹੋ ਗਿਆ ਹੈ ਅਤੇ ਸਖ਼ਤ ਤਕਲੀਫ ਵਿੱਚ ਹੈ, ਸ਼ਾਇਦ 1-2 ਘੰਟੇ ਹੋਰ ਬਚੇ। ਸੰਤ ਜੀ ਇਹ ਗੱਲ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਉਸੇ ਵੇਲੇ ਤੋਂ ਬਿਮਾਰੀ ਮੋੜਾ ਖਾ ਗਈ। 3-4 ਦਿਨ ਭਾਈ ਜੀ ਨੂੰ ਆਰਾਮ ਆ ਗਿਆ ਅਤੇ ਆਪ ਚੰਗੇ ਭਲੇ ਹੋ ਕੇ ਚਿਰਾਂ ਤੱਕ ਜੀਵਦੇ ਰਹੇ। ਅਗਲਾ ਹੈ ਸਤਸੰਗੀਆਂ ਦੀ ਬਿਮਾਰ ਪੁਰਸੀ। ਅੰਮ੍ਰਿਤਸਰ ਵਿੱਚ ਭਾਈ ਹੀਰਾ ਸਿੰਘ ਜੀ ਇੱਕ ਸੱਤਿਆਵਾਦੀ ਪੁਰਖ ਹੋਏ ਹਨ। ਪਿਛਲੀ ਆਯੂ ਵਿੱਚ ਆਪ ਅਧਰੰਗ ਦੇ ਰੋਗ ਵਿੱਚ ਗ੍ਰਸਤ ਹੋ ਗਏ। ਮੰਜੇ 'ਤੇ ਹੀ ਬੈਠੇ ਰਹਿੰਦੇ ਸਨ। ਉਹਨਾਂ ਦੀ ਸਰੀਰਕ ਕਿਰਿਆ ਔਖੀ ਹੋ ਰਹੀ ਸੀ। ਮੂੰਹ ਵਿੱਚੋਂ ਕਹੇ ਵਾਕ ਵੀ ਸਪਸ਼ਟ ਸਮਝ ਵਿੱਚ ਨਹੀਂ ਆਉਂਦੇ ਸਨ। ਇੱਕ ਦਿਨ ਅਚਨਚੇਤ ਸੰਤ ਸਵਾਇਆ ਸਿੰਘ ਜੀ ਆ ਨਿਕਲੇ। ਭਾਈ ਹੀਰਾ ਸਿੰਘ ਜੀ ਇਹਨਾਂ ਨੂੰ ਘਰ ਆਇਆ ਵੇਖ ਕੇ ਖਿੜ ਗਏ, ਹੱਸਣ ਲੱਗ ਪਏ ਅਤੇ ਬੜੇ ਹੱਸੇ। ਇਸੇ ਤਰ੍ਹਾਂ ਸੰਤ ਸਵਾਇਆ ਸਿੰਘ ਜੀ ਵੀ ਬੜੇ ਹੱਸੇ। ਭਾਈ ਹੀਰਾ ਸਿੰਘ ਜੀ ਪਰਿਵਾਰ ਨੂੰ ਕੁਝ ਕਹਿੰਦੇ ਸਨ ਜੋ ਪਰਿਵਾਰ ਦੀ ਸਮਝ ਵਿੱਚ ਨਹੀਂ ਆਇਆ। ਭਾਈ ਹੀਰਾ ਸਿੰਘ ਜੀ ਦੇ ਸਪੁੱਤਰ ਸਰਦਾਰ ਜੀਤ ਸਿੰਘ ਜੀ ਰਹਿ ਚੁੱਕੇ ਸੈਕਟਰੀ ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ, ਜਿਨ੍ਹਾਂ ਇਹ ਵਿਥਿਆ ਸੁਣਾਈ ਹੈ, ਉਸ ਵੇਲੇ ਛੋਟੇ ਆਯੂ ਦੇ ਸਨ। ਇਹਨਾਂ ਦਾ ਹੁਣ ਖਿਆਲ ਹੈ ਕਿ ਉਹਨਾਂ ਦੇ ਪਿਤਾ ਜੀ ਸ਼ਾਇਦ ਚਾਹੁੰਦੇ ਸਨ ਕਿ ਕੁਛ ਨਗਦੀ ਭਾਈ ਸਾਹਿਬ ਦੀ ਭੇਟਾ ਕੀਤੀ ਜਾਏ। ਸੰਤ ਜੀ ਪਾਸੋਂ ਪੁੱਛਿਆ ਗਿਆ ਕਿ ਆਪ ਨੇ ਕਿਸ ਤਰ੍ਹਾਂ ਦਰਸ਼ਨ ਦਿੱਤੇ ਹਨ? ਉਹਨਾਂ ਨੇ ਕਿਹਾ, ਗੁਰੂ ਜੀ ਦੇ ਹੁਕਮ ਵਿੱਚ ਆਏ ਹਾਂ। ਸੰਤ ਜੀ ਦਾ ਆਦਰ ਭਾਵ ਕੀਤਾ ਗਿਆ, ਕੁਝ ਚਿਰ ਬੈਠ ਕੇ ਅਤੇ ਸ਼ੁਭ ਸਿੱਖਿਆ ਦੇ ਕੇ ਚਲੇ ਗਏ। ਪਿੱਛੇ ਇੱਕ ਪ੍ਰਸੰਗ ਵਿੱਚ ਜ਼ਿਕਰ ਆਇਆ ਹੈ ਕਿ ਇੱਕ ਨਾਮ ਬਾਣੀ ਦੇ ਰਸੀਏ ਗੁਰਮੁਖ ਦੀ ਬਿਮਾਰੀ ਸੁਣ ਕੇ ਆਪ ਉਹਨਾਂ ਦੇ ਘਰ ਗਏ ਸਨ। ਇਹ ਵਾਕਿਆ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਆਪ ਸਤਸੰਗੀ ਗੁਰਸਿੱਖਾਂ ਦੀ ਬਿਮਾਰੀ ਦੀ ਖਬਰ ਸੁਣ ਕੇ ਉਹਨਾਂ ਨੂੰ ਨਾਮ ਬਾਣੀ ਵੱਲ ਲਾਈ ਰੱਖਣ ਅਤੇ ਚੜ੍ਹਦੀਆਂ ਕਲਾਂ ਵਿੱਚ ਪਰਪੱਕ ਰਹਿਣ ਲਈ ਮਿਲਦੇ ਗਿਲਦੇ ਰਹਿੰਦੇ ਸਨ। ਬਿਮਾਰ ਦੀ ਸੁਰਤ ਨੂੰ ਸਹਾਰਾ ਦੇਣ ਲਈ ਆਪ ਦਾ ਮਿਲਣਾ ਸੁਖਦਾਈ ਹੋਇਆ ਕਰਦਾ ਸੀ। ਅਗਲਾ ਹੈ ਗੱਡੇ ਦਾ ਅਸਬਾਬ ਚੋਰਾਂ ਲੁੱਟਿਆ। ਜਦੋਂ ਅਜੇ ਰੇਲ ਨਹੀਂ ਸੀ ਆਈ, ਉਦੋਂ ਨਨਕਾਣੇ ਸਾਹਿਬ ਦੀ ਯਾਤਰਾ ਲਈ ਸੰਗਤਾਂ ਪੈਦਲ ਅਤੇ ਗੱਡਿਆਂ ਬਹਿਲਾਂ ਨਾਲ ਜੱਥੇ ਬਣਾ ਕੇ ਜਾਂਦੀਆਂ ਹੁੰਦੀਆਂ ਸਨ। ਲਾਹੌਰ ਤੋਂ ਨਨਕਾਣੇ ਸਾਹਿਬ ਤੱਕ 4 ਮੰਜ਼ਲਾਂ ਹੁੰਦੀਆਂ ਸਨ। ਅੰਮ੍ਰਿਤਸਰ ਤੋਂ ਸੰਤਾਂ ਦਾ ਜਥਾ ਜਾਂਦਾ ਸੀ। ਸੰਤਾਂ ਦਾ ਗੱਡਾ ਇੱਕ ਘਰ ਵਾਂਗੂ ਹੁੰਦਾ ਸੀ। ਜੰਦਰਾ ਵੀ ਵੱਜ ਜਾਂਦਾ ਸੀ, ਨਾਲੇ ਬਹੁਤ ਸਾਰੇ ਬੈਲ ਵੀ ਹੁੰਦੇ ਸਨ। ਸੰਤ ਗੱਡੇ 'ਤੇ ਛਬੀਲ ਦਾ ਸਾਮਾਨ ਲੱਦ ਕੇ ਲੈ ਜਾਂਦੇ ਸਨ। ਰਸਤੇ ਵਿੱਚ ਜਲ ਛਕਾਉਂਦੇ, ਪੜਾਓ ਪੜਾਓ ਤੁਰਦੇ ਜਾਂਦੇ ਅਤੇ ਇਸੇ ਤਰ੍ਹਾਂ ਵਾਪਸ ਆਉਂਦੇ ਸਨ। ਰਸਤੇ ਵਿੱਚ ਲਾਹੌਰ ਦੀ ਸੰਗਤ ਵੀ ਸਾਥ ਹੋ ਜਾਂਦੀ ਸੀ। ਸਾਧੂ ਸੰਤ ਆਪਣੇ ਬਿਸਤਰੇ ਅਤੇ ਹੋਰ ਸਮਾਨ ਵੀ ਗੱਡੇ 'ਤੇ ਰੱਖ ਦਿਆ ਕਰਦੇ ਸਨ, ਜਿਸ ਤੋਂ ਸੰਗਤ ਨੂੰ ਥੋੜ੍ਹਾ ਆਰਾਮ ਹੋ ਜਾਂਦਾ ਸੀ। ਇੱਕ ਵੇਰ ਸੰਤ ਨਨਕਾਣਾ ਸਾਹਿਬ ਦੇ ਮੇਲੇ ਤੋਂ ਵਾਪਸ ਆ ਰਹੇ ਸਨ ਕਿ ਰਾਹ ਵਿੱਚ ਮਾਨਾ ਵਾਲੇ ਪੜਾਓ ਪਿਆ। ਵਹੀਰ ਸਾਰਾ ਡੇਰੇ ਲਾਉਣ ਲੱਗ ਪਿਆ। ਸੰਤਾਂ ਦੇ ਗੱਡੇ 'ਤੇ ਸਾਮਾਨ ਰੱਖਣ ਵਾਲੇ ਸਾਧੂ ਵੀ ਸਰੀਰਕ ਕਿਰਿਆ ਸਾਧਨ ਚਲੇ ਗਏ ਅਤੇ ਸਾਮਾਨ ਪਾਸ ਸੰਤ ਜੀ ਹੀ ਰਹਿ ਗਏ। ਇਹਨੇ ਨੂੰ ਪਿੰਡ ਦੇ ਗੱਭਰੂ ਹੱਥਾਂ ਵਿੱਚ ਡਾਂਗਾ ਫੜੀ ਆ ਗਏ। ਗੱਡੇ 'ਤੇ ਰੱਖੇ ਸਾਮਾਨ ਨੂੰ ਲੁੱਟਣ ਵਾਸਤੇ ਜੰਦਰਾ ਤੋੜਨ ਲੱਗੇ। ਸੰਤਾਂ ਦੀ ਉਹਨਾਂ 'ਤੇ ਨਜ਼ਰ ਗਈ। ਆਪ ਝੱਟ ਕੇ ਉੱਠੇ, ਉਹਨਾਂ ਦੇ ਪਾਸ ਆ ਖੜੋਤੇ ਅਤੇ ਪੁੱਛਣ ਲੱਗੇ, ਗੁਰਮੁਖੋ ਕੀ ਚਾਹੀਦਾ ਹੈ? ਤੁਸੀਂ ਭਲੇ ਲੋਕ ਹੋ, ਜੋ ਲੋੜ ਹੈ ਭਲਿਆਂ ਵਾਂਗੂ ਮੰਗੋ, ਸੋ ਆਪ ਦੇ ਹਾਜ਼ਰ ਹੈ। ਗੱਭਰੂ, ਗੱਡੇ 'ਤੇ ਜਿਹੜਾ ਸਮਾਨ ਹੈ ਇਹ ਦੇ ਦਿਓ। ਸੰਤ, ਜੇ ਇਹਨਾਂ ਚੀਜ਼ਾਂ ਦੀ ਲੋੜ ਹੈ ਤਾਂ ਜੰਦਰਾ ਨਾ ਤੋੜੋ, ਜਿਸ ਜਿਸ ਚੀਜ਼ ਦੀ ਲੋੜ ਹੈ ਹੁਕਮ ਕਰੋ, ਮੈਂ ਦਿੰਦਾ ਹਾਂ। ਗੱਭਰੂ, ਸਮਾਨ ਚਾਹੀਏ, ਜੰਦਰਾ ਖੋਲੋ। ਸੰਤਾਂ ਸਦ ਬਚਨ ਕਹਿ ਕੇ ਜੰਦਰਾ ਖੋਲਿਆ ਅਤੇ ਜਿਸ ਜਿਸ ਬਿਸਤਰੇ 'ਤੇ ਟਰੰਕ ਉੱਤੇ ਜਿਸਨੇ ਹੱਥ ਰੱਖਿਆ, ਸੰਤਾਂ ਉਹਨਾਂ ਨੂੰ ਉਹ ਸਾਰਾ ਕੁਛ ਦੇ ਦਿੱਤਾ ਅਤੇ ਉਹ ਲੈ ਕੇ ਚਲੇ ਗਏ। ਜਦ ਸਾਧੂ ਵਾਪਸ ਆਏ ਤਦ ਉਹਨਾਂ ਆਪਣੇ ਅਸਬਾਬ ਦੀ ਪੁੱਛ ਕੀਤੀ। ਉੱਤਰ ਵਿੱਚ ਸੰਤਾਂ ਕਿਹਾ, ਹੁਣੇ ਸੰਗਤ ਆਈ ਸੀ, ਉਹਨਾਂ ਨੂੰ ਲੋੜ ਸੀ, ਉਹਨਾਂ ਨੇ ਜੋ ਜੋ ਕੁਛ ਮੰਗਿਆ ਮੈਂ ਉਹਨਾਂ ਨੂੰ ਦੇ ਦਿੱਤਾ ਅਤੇ ਉਹ ਲੈ ਕੇ ਚਲੇ ਗਏ ਹਨ। ਸਾਧੂ ਆਪਣੇ ਸਾਮਾਨ ਦੇ ਚਲੇ ਜਾਣ ਤੋਂ ਸੋਚਾਂ ਵਿੱਚ ਪੈ ਗਏ ਅਤੇ ਸਾਮਾਨ ਦੀ ਭਾਲ ਵਿੱਚ ਪਿੰਡ ਵੱਲ ਤੁਰ ਪਏ। ਇਹਨਾਂ ਗਬਰੂਟ ਸਾਧੂਆਂ ਵਿੱਚੋਂ ਕੁਝ ਆਦਮੀ ਬੜੇ ਚਤੁਰ ਅਤੇ ਤਕੜੇ ਸਨ। ਪੁੱਛਗਿੱਛ ਕਰਦੇ ਉਹ ਉਸ ਮਕਾਨ ਤੱਕ ਜਾ ਪੁੱਜੇ ਜਿਸ ਦੇ ਅੰਦਰ ਅਸਬਾਬ ਲੈ ਜਾਣ ਵਾਲੇ ਗੱਭਰੂ ਬੈਠੇ ਸਨ। ਜਦ ਸਾਧੂ ਅੰਦਰ ਗਏ ਤਦ ਪ੍ਰਸ਼ਾਦੇ ਤਿਆਰ ਹੋ ਰਹੇ ਸਨ ਅਤੇ ਉਹ ਆਦਮੀ ਬੈਠੇ ਛਕ ਰਹੇ ਸਨ। ਅਸਬਾਬ ਵੀ ਵਿਹੜੇ ਵਿੱਚ ਹੀ ਸਾਹਮਣੇ ਪਿਆ ਸੀ। ਸਾਧੂ ਤਾਂ ਇਹਨਾਂ ਨਾਲ ਗੱਲਾਂ ਕਰਨ ਲੱਗ ਪਏ ਅਤੇ ਕਿਸੇ ਨੂੰ ਘੱਲ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਪੁਲਿਸ ਨੇ ਆਉਂਦਿਆਂ ਹੀ ਮਕਾਨ ਨੂੰ ਘੇਰ ਲਿਆ ਅਤੇ ਅੰਦਰ ਜਾ ਕੇ ਗੱਭਰੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਅਸਬਾਬ 'ਤੇ ਕਬਜ਼ਾ ਕਰ ਲਿਆ। ਇਉਂ ਥਾਣੇਦਾਰ ਸਾਹਿਬ ਦੋਸ਼ੀਆਂ ਨੂੰ ਫੜ ਕੇ ਮੌਕੇ 'ਤੇ ਤਫਤੀਸ਼ ਕਰਨ ਲਈ ਲੈ ਆਏ। ਜਦ ਸੰਤ ਸਵਾਇਆ ਸਿੰਘ ਜੀ ਪਾਸ ਪੁੱਜੇ ਤਦ ਪੁਲਸੀਏ ਪੁੱਛਣ ਲੱਗੇ ਕਿ ਕਿਉਂ? ਓਏ ਭਾਈ, ਇਹੀ ਚੋਰ ਹਨ ਜਿਹੜੇ ਇੱਥੋਂ ਜੰਦਰਾ ਤੋੜ ਕੇ ਅਸਬਾਬ ਲੈ ਗਏ ਸਨ। ਸੰਤਾਂ ਨੇ ਗਊ ਕਰਕੇ ਡਿੱਠਾ ਚੋਰਾਂ ਵੱਲ ਅਤੇ ਫਿਰ ਡਿੱਠਾ ਸਾਧਾਂ ਵੱਲ। ਲੰਮਾ ਸਾਹ ਲੈ ਕੇ ਕਹਿਣ ਲੱਗੇ ਕਿ ਅਸਬਾਬ ਲੈ ਜਾਣ ਵਾਲੇ ਤਾਂ ਇਹੀ ਜਾਪਦੇ ਹਨ, ਪਰ ਨਾ ਇਹਨਾਂ ਜੰਦਰਾ ਤੋੜਿਆ ਹੈ ਅਤੇ ਨਾ ਹੀ ਬਦੋ ਬਦੀ ਅਸਬਾਬ ਖੋਇਆ ਹੈ। ਮੈਂ ਜੰਦਰਾ ਆਪਣੇ ਹੱਥੀਂ ਖੋਲ੍ਹ ਕੇ ਜਿਹੜਾ ਜਿਹੜਾ ਅਸਬਾਬ ਕਿਸੇ ਮੰਗਿਆ ਦੇ ਦਿੱਤਾ ਸੀ। ਜੇ ਇਹ ਦੋਸ਼ ਹੈ ਤਾਂ ਮੇਰਾ ਹੈ। ਇਹਨਾਂ ਗੱਭਰੂਆਂ ਨੂੰ ਛੱਡ ਦੇਵੋ, ਦੋਨੋਂ ਹੱਥ ਅੱਗੇ ਕਰਕੇ। ਜੇ ਹੱਥਕੜੀ ਲਗਾਉਣੀ ਹੈ ਤਾਂ ਮੈਨੂੰ ਲਗਾਓ ਕਿ ਅਸਬਾਬ ਮੈਂ ਚੁਕਾਇਆ ਹੈ ਅਤੇ ਇਹਨਾਂ ਦੀਆਂ ਹੱਥਕੜੀਆਂ ਖੋਲ੍ਹ ਦਿਓ। ਇਹਨੇ ਨੂੰ ਸੁਚੇਤ ਪਾਣੀ ਗਈ ਸੰਗਤ ਵਿੱਚੋਂ ਕੁਛ ਅੰਮ੍ਰਿਤਸਰ ਲਾਹੌਰ ਦੇ ਸਿਰਕਰ ਦੇ ਚੌਧਰੀ ਅਤੇ ਵੱਡੇ ਆਦਮੀ ਆ ਗਏ ਅਤੇ ਇਹ ਗੱਲ ਸੁਣ ਕੇ ਕਾਹਲੀ ਨਾਲ ਮੌਕੇ 'ਤੇ ਪੁੱਜੇ ਅਤੇ ਥਾਣੇਦਾਰ ਨੂੰ ਕਹਿਣ ਲੱਗੇ ਕਿ ਇਹ ਮਹਾਨ ਪਰਉਪਕਾਰੀ ਸਮਦਰਸ਼ੀ ਸੰਤ ਹਨ, ਇਹ ਨਾ ਚੋਰ ਹਨ ਅਤੇ ਨਾ ਚੋਰਾਂ ਦੇ ਸਾਥੀ। ਚੋਰਾਂ ਨੂੰ ਲੋੜਵੰਦ ਸਮਝ ਕੇ ਜੋ ਕੁਝ ਉਹਨਾਂ ਮੰਗਿਆ ਹੈ ਸੰਤਾਂ ਨੇ ਦੇ ਦਿੱਤਾ ਹੈ ਅਤੇ ਤੁਹਾਨੂੰ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਪੁਲਿਸ ਵਾਲੇ ਸੰਤਾਂ ਦੀ ਸੁਹਿਰਦਤਾ ਵੇਖ ਕੇ ਅਸ਼ੈਸ਼ ਕਰਨ ਲੱਗੇ ਅਤੇ ਸੰਤਾਂ ਦੇ ਹੁਕਮ ਅਨੁਸਾਰ ਉਹਨਾਂ ਗੱਭਰੂਆਂ ਨੂੰ ਛੱਡ ਦਿੱਤਾ ਅਤੇ ਵਾਪਸ ਚਲੇ ਗਏ। ਅਗਲਾ ਹੈ ਸਾਧੂਆਂ ਨੂੰ ਸਿੱਖਿਆ। ਜਦੋਂ ਪੁਲਿਸ ਚਲੀ ਗਈ ਅਤੇ ਸਾਧੂ ਆਪੋ ਆਪਣਾ ਸਮਾਨ ਸੰਭਾਲ ਚੁੱਕੇ ਤਾਂ ਸੰਤਾਂ ਨੇ ਆਖਿਆ, ਸਾਰੇ ਸੱਜਣੋ ਬੈਠ ਜਾਓ ਅਤੇ ਜਾਣ ਤੋਂ ਪਹਿਲਾਂ ਸਾਡੇ ਦੋ ਬਚਨ ਸੁਣ ਜਾਓ। ਸਾਧੂ ਵੀ ਬੈਠ ਗਏ। ਉਹ ਸਿਰ ਕਰਦੇ ਜਿਨ੍ਹਾਂ ਨੇ ਪੁਲਿਸ ਨੂੰ ਤਸੱਲੀ ਦੇ ਕੇ ਟੋਰਿਆ ਸੀ ਉਹ ਵੀ ਬੈਠ ਗਏ। ਕੁਛ ਸਰੀਰ ਜੋ ਪੁਲਿਸ ਆਈ ਤੱਕ ਕੇ ਆਏ ਸਨ ਉਹ ਵੀ ਬੈਠ ਗਏ। ਤਦ ਸੰਤਾਂ ਨੇ ਜੋ ਬਚਨ ਕੀਤੇ ਉਹਨਾਂ ਦਾ ਸਾਰ ਅੰਸ਼ ਇਹ ਸੀ। ਸਾਧੂ ਜਨੋ, ਤੁਸੀਂ ਮੇਰਾ ਇੱਕ ਬਚਨ ਮੰਨੋ। ਉਹ ਇਹ ਹੈ ਕਿ ਇਹ ਭੇਖ ਦੇ ਬਸਤਰ ਉਤਾਰ ਦਿਓ ਅਤੇ ਵਿਹਾਰ ਕਰੋ। ਤੁਸੀਂ ਅੰਮ੍ਰਿਤਸਰ ਆ ਜਾਓ। ਮੈਂ ਹਰੇਕ ਨੂੰ ਕੁਛ ਕੁਛ ਮਾਇਆ ਸੰਗਤਾਂ ਵਿੱਚੋਂ ਰਾਸ ਮੂੜੀ ਵਾਸਤੇ ਇਕੱਠੀ ਕਰਕੇ ਦਿਆਂਗਾ। ਇਸ ਤਰ੍ਹਾਂ ਤੁਸੀਂ ਧਰਮ ਦੀ ਕਿਰਤ ਕਰੋ, ਕਮਾਓ, ਦਸਵੰਦ ਦਿਓ ਅਤੇ ਪ੍ਰਸ਼ਾਦੇ ਛਕੋ। ਇਸ ਹੋਣ ਵਾਲੀ ਭੇਖ ਦੀ ਅਵਸਥਾ ਤੋਂ ਉਹ ਗ੍ਰਸਤ ਬਹੁਤਾ ਉੱਤਮ ਹੋਵੇਗਾ। ਸਾਧਾਂ ਨੂੰ ਇਹ ਗੱਲ ਕਹਿਣ ਦਾ ਹੀਆ ਸੰਤਾਂ ਨੂੰ ਹੀ ਪੈ ਸਕਦਾ ਸੀ। ਗ੍ਰਸਤੀ ਸੁਣ ਕੇ ਹੈਰਾਨ ਸਨ ਅਤੇ ਸਾਧੂ ਤਾਂ ਚਿੜ ਰਹੇ ਸਨ ਕਿ ਸਾਨੂੰ ਭੇਖ ਛੁਡਾਉਣ ਵਾਲਾ ਇਹ ਕੌਣ ਹੈ। ਪਰ ਸੰਤਾਂ ਦੇ ਤਪ ਤੇਜ ਦੇ ਸਾਹਮਣੇ ਕੌਣ ਕੂ ਸਕਦਾ ਸੀ। ਅਖੀਰ ਇੱਕ ਗੱਭਰੂ ਨੇ ਕੁਛ ਹੌਂਸਲਾ ਕੀਤਾ ਅਤੇ ਕਹਿਣ ਲੱਗਾ, ਸਵਾਮੀ ਜੀ, ਕੀ ਆਪ ਕਿਰਪਾ ਕਰਕੇ ਕਾਰਨ ਦੱਸ ਸਕਦੇ ਹੋ ਕਿ ਸਾਡੇ ਮੁੜ ਗ੍ਰਸਤੀ ਬਣਨੇ ਦਾ ਉਪਦੇਸ਼ ਆਪ ਕਿਉਂ ਦੇ ਰਹੇ ਹੋ? ਇੱਕ ਪਾਸੇ ਸਾਡਾ ਸਮਾਨ ਲੁਟਾ ਦਿੱਤਾ ਜੇ, ਦੂਜੇ ਪਾਸੇ ਸਾਨੂੰ ਬਣੀਏ ਬਣਨ ਦਾ ਉਪਦੇਸ਼ ਬਖਸ਼ ਰਹੇ ਹੋ। ਸੰਤ ਬਰਖੁਰਦਾਰ, ਇਸ ਵਾਸਤੇ ਕਿ ਤੁਸਾਂ ਨੇ ਜਿਨ੍ਹਾਂ ਨੇ ਪੁਲਿਸ ਸੱਦ ਲਿਆਂਦੀ ਅਤੇ ਆਪਣੇ ਮਾਲ ਦੇ ਦਾਅਵੇ ਕੀਤੇ, ਇਸ ਕਰਤਵ ਨਾਲ ਦੱਸ ਦਿੱਤਾ ਹੈ ਕਿ ਤੁਸੀਂ ਅਸਲ ਵਿੱਚ ਸਾਧੂ ਨਹੀਂ ਹੋ, ਭੇਖ ਮਾਤਰ ਸਾਧੂ ਹੋ, ਚਾਹੇ ਤੁਸੀਂ ਕਿਸੇ ਹੀ ਮਤ ਦੇ ਹੋ। ਮੈਨੂੰ ਤਾਂ ਇਹ ਦਿਸਦਾ ਹੈ ਕਿ ਜੋ ਗ੍ਰਸਤ ਮਾਰਗ ਨੂੰ ਛੋੜਦਾ ਹੈ ਅਤੇ ਸਾਧੂ ਹੁੰਦਾ ਹੈ, ਉਹ ਗ੍ਰਹਿਣ ਨੂੰ ਛੋੜਦਾ ਹੈ ਅਤੇ ਤਿਆਗ ਨੂੰ ਅੰਗੀਕਾਰ ਕਰਦਾ ਹੈ। ਉਸਦਾ ਜੀਵਨ ਹੈ ਤਿਆਗ। ਮੈਂ ਤੁਹਾਨੂੰ ਦੱਸਾਂ, ਸਾਡੇ ਅਕਾਲੀ ਬਣਨ ਵਾਲੇ ਸਿੰਘਾਂ ਦਾ ਧਰੁਵਾ ਹੁੰਦਾ ਸੀ ਨਾ ਕੇਵਲ ਮਾਇਆ ਦਾ ਤਿਆਗ, ਸਗੋਂ ਮਾਇਆ ਮੇਰੀ ਹੈ ਇਸਦਾ ਵੀ ਤਿਆਗ। ਸਾਡੇ ਨਿਹੰਗ ਸਿੰਘਾਂ ਅਰਥਾਤ ਪੁਰਾਤਨ ਅਕਾਲੀ ਸਿੰਘਾਂ ਵਿੱਚ ਮਾਇਆ ਮੇਰੀ ਹੈ ਅਤੇ ਇਸ ਪਰ ਮੇਰਾ ਕਬਜ਼ਾ ਹੈ, ਇਹ ਖਿਆਲ ਨਹੀਂ ਸੀ ਹੁੰਦਾ। ਉਹ ਸਭ ਕੁਝ ਵਾਹਿਗੁਰੂ ਦਾ ਸਮਝਦੇ ਸਨ। ਤੁਸੀਂ ਵੀ ਤਿਆਗੀ ਹੋ। ਮੈਂ ਸਮਝਦਾ ਹਾਂ ਕਿ ਉਹ ਸਾਧੂ ਨਹੀਂ ਜੋ ਮਾਇਆ ਉੱਤੇ ਆਪਣੇ ਕਬਜ਼ੇ ਦਾ ਧਰਵਾ ਅੰਦਰ ਸਾਵਧਾਨ ਰੱਖਦਾ ਹੈ। ਤੁਸਾਂ ਇਹਨਾਂ ਆਪਣੇ ਟਰੰਕਾਂ ਅਤੇ ਬਿਸਤਰਿਆਂ ਅਤੇ ਇਹ ਮੇਰੇ ਹਨ, ਇਹਨਾਂ 'ਤੇ ਮੇਰਾ ਕਬਜ਼ਾ ਹੈ, ਇਹ ਬਿਰਤੀ ਕਾਇਮ ਰੱਖੀ ਹੈ। ਇਸ ਲਈ ਤੁਹਾਡਾ ਮਨ ਗ੍ਰਹਿਣ ਵਿੱਚ ਹੈ ਤਾਂ ਤੁਸੀਂ ਆਪਣੇ ਮਨ ਨਾਲ ਤਾਂ ਛਲ ਨਾ ਕਰੋ। ਜੇ ਮਨ ਵਿੱਚ ਗ੍ਰਹਿਣ ਹੈ ਤਾਂ ਗ੍ਰਸਤੀ ਹੋ ਜਾਓ, ਫਿਰ ਉੱਥੇ ਵੀ ਧਰਮ ਦੀ ਕਿਰਤ ਕਰੋ ਤਾਂ ਕਲਿਆਣ ਹੈ। ਜੇ ਮਨ ਤਿਆਗ ਵਿੱਚ ਹੈ ਤਾਂ ਸਾਧੂ ਹੋਵੋ, ਫਿਰ ਕਰਤਵ ਵੀ ਤਿਆਗ ਦੇ ਕਰੋ। ਸਾਧੂ ਪਰ ਮਹਾਰਾਜ ਜੀ, ਇਸ ਤਰ੍ਹਾਂ ਜੇ ਸਾਡੀ ਗੋਦੜੀ ਕੇ ਬਿਸਤਰਾ ਕੇ ਬਸਤਰ ਕੇ ਤੂੰ ਵੀ ਚੋਰ ਚੁੱਕ ਲੈ ਜਾਣ ਤਾਂ ਅਸੀਂ ਕਿਵੇਂ ਕਰੀਏ? ਸੰਤ ਭਾਈ, ਇਹ ਆਇਆ ਜੇ ਦੂਸਰਾ ਤਰਵਾ ਜਿਸ ਕਰ ਤੁਸੀਂ ਗ੍ਰਸਤੀ ਬਣੋ ਤਾਂ ਚੰਗੇ ਰਹੋ। ਜਗਤ ਦੇ ਪ੍ਰਬੰਧ ਵਿੱਚ ਚੋਰ ਅਤੇ ਨਾ ਚੋਰ ਦਾ ਹਿਸਾਬ ਹੈ। ਉੱਥੇ ਪੁਲਿਸ ਹੈ ਅਤੇ ਕੈਦ ਹੈ, ਪਰ ਅਤੀਤਾਈ ਦੇ ਮਾਰਗ ਵਿੱਚ ਸਮਦ੍ਰਿਸ਼ਟੀ ਹੈ। ਉੱਥੇ ਚੋਰ ਕੋਈ ਨਹੀਂ। ਜੋ ਅਤੀਤ ਸੰਤ ਹੈ ਉਹ ਸਭ ਨੂੰ ਸਾਧ ਸੰਗਤ ਸਮਝਦਾ ਹੈ। ਜੋ ਉਸਨੂੰ ਦੇ ਜਾਂਦੇ ਹਨ ਉਹਨਾਂ ਨੂੰ ਵੀ ਸਾਧ ਸੰਗਤ ਸਮਝਦਾ ਹੈ, ਜੋ ਉਸ ਤੋਂ ਲੈ ਜਾਂਦੇ ਹਨ ਉਹਨਾਂ ਨੂੰ ਵੀ ਸਾਧ ਸੰਗਤ ਸਮਝਦਾ ਹੈ। ਉਸਦਾ ਨੇਚਾ ਇਹ ਬਚਦਾ ਹੈ ਕਿ ਜਿਸ ਦੇ ਘਰ ਵਾਧੂ ਹੈ ਉਹ ਮੈਨੂੰ ਦੇ ਜਾਂਦਾ ਹੈ, ਜਿਸ ਨੂੰ ਲੋੜ ਹੈ ਉਹ ਮੈਥੋਂ ਲੈ ਜਾਂਦਾ ਹੈ। ਸੋ ਭਾਈ, ਸਾਧ ਤਾਂ ਬਣੋ ਜੇ ਸੰਸਾਰਕ ਪ੍ਰਬੰਧ ਵਾਲੀ ਚੋਰ ਸਾਧ ਵਾਲੀ ਦ੍ਰਿਸ਼ਟੀ ਜਿੱਤ ਲਓ। ਤਿਆਗ ਮਾਰਗ ਵਿੱਚ ਇਸ ਦੀ ਲੋੜ ਨਹੀਂ। ਸਾਧੂ ਫਿਰ, ਮਹਾਰਾਜ ਜੀ, ਇਸ ਤਰ੍ਹਾਂ ਤਾਂ ਸਾਧੂ ਨੰਗਾ ਰਹਿ ਕੇ ਬਿਮਾਰ ਹੋ ਜਾਏ ਅਤੇ ਭੁੱਖਾ ਰਹਿ ਕੇ ਮਰ ਜਾਏ, ਕਿਉਂਕਿ ਸੰਸਾਰ ਵਿੱਚ ਲੋੜਵੰਦ ਇੰਨੇ ਹਨ ਕਿ ਉਹ ਸਾਧੂ ਨੂੰ ਨਾ ਖਾਣ ਦੇਣਗੇ, ਨਾ ਸਰੀਰ ਢੱਕਣ ਦੇਣਗੇ, ਸਾਧਾਂ ਪਾਸ ਕੁਛ ਵੀ ਨਾ ਰਹੇਗਾ। ਸੰਤ, ਇਹ ਹੁਣ ਤੋਂ ਸਾਡਾ ਤੀਸਰਾ ਤਰਵਾ ਖੰਡਿਤ ਨਿਕਲਿਆ, ਜੋ ਤੁਸਾਂ ਆਪੇ ਆਪ ਕਹਿ ਦਿੱਤਾ ਹੈ। ਕਹਿ ਕੇ ਸੰਤ ਹੱਸ ਪਏ। ਸਾਧੂ, ਕਿਵੇਂ ਮਹਾਰਾਜ, ਸਮਝਾ ਦਿਓ। ਸੰਤ, ਤੁਸੀਂ ਆਪਣੀ ਬਿਰਤੀ ਨੂੰ ਵਾਹਿਗੁਰੂ ਪੁਰਾਇਣ ਜਾਂ ਜਿਵੇਂ ਤੁਸੀਂ ਆਖੋਗੇ ਈਸ਼ਵਰ ਪੁਰਾਇਣ ਨਹੀਂ ਕੀਤਾ। ਮਹਾਰਾਜ ਜੀ ਦਾ ਹੁਕਮ ਹੈ, ਜਿਨ ਜੀਓ ਦਿਆ ਸੋ ਰਿਜਕ ਅੰਬਰ ਆਵੇ। ਜੇ ਤੁਹਾਨੂੰ ਇਸ ਤੁਕ ਦਾ ਭਰੋਸਾ ਨਹੀਂ ਸੀ ਤਾਂ ਅਤੀਤ ਨਹੀਂ ਸੀ ਆਉਣਾ। ਤੁਸਾਨੂੰ ਜੇ ਬਸਤਰ ਦੀ ਲੋੜ ਹੈ ਤਾਂ ਰੱਬ ਦੇਵੇਗਾ, ਜੇ ਅੰਨ ਦੀ ਲੋੜ ਹੈ ਤਾਂ ਉਹ ਦੇਵੇਗਾ। ਜੇ ਤੁਹਾਡਾ ਅੰਨ ਬਸਤਰ ਕੋਈ ਹੋਰ ਲੈ ਜਾਂਦਾ ਹੈ ਤਾਂ ਈਸ਼ਵਰ ਤੁਹਾਨੂੰ ਹੋਰ ਦੇਵੇਗਾ। ਤੁਸੀਂ ਵਿਚਾਰ ਕੇ ਦੱਸੋ ਕਿ ਜੋ ਬਸਤਰ ਅਤੇ ਅਸਬਾਬ ਤੁਸਾਂ ਦਾ ਪਿੰਡ ਦੇ ਲੋੜਵੰਦ ਪਰ ਕਿਰਾਏ ਪਏ ਹੋਏ ਲੋੜਵੰਦ ਲੈ ਗਏ ਸਨ, ਉਹ ਤੁਸਾਂ ਨੂੰ ਸਾਧੂ ਬਣਨ ਵੇਲੇ ਮਾਤਾ ਪਿਤਾ ਨੇ ਵਿਰਾਸਤ ਵਿੱਚ ਦਿੱਤਾ ਸੀ ਕਿ ਤੁਸਾਂ ਘਾਲ ਕਰਕੇ ਆਉਂਦਾ ਸੀ? ਉਹ ਤੁਸਾਂ ਨੂੰ ਈਸ਼ਵਰ ਨੇ ਦਾਤਿਆਂ ਦੇ ਮਨ ਵਿੱਚ ਵੱਸ ਕੇ ਦਿਵਾਇਆ ਸੀ। ਜਦ ਹੋਰ ਲੋੜ ਪਵੇਗੀ ਦਾਤਾ ਫਿਰ ਦਿਵਾਏਗਾ। ਜਦੋਂ ਤੁਹਾਡਾ ਜਾਂਦਾ ਰਹੇ ਤਾਂ ਸਮਝੋ ਕਿ ਦਾਤਾ ਨੇ ਉਸ ਤੋਂ ਵਿਰਵੇ ਕਰਨ ਵਿੱਚ ਸਾਡਾ ਭਲਾ ਲੋਚਿਆ ਹੈ। ਜਦ ਤੱਕ ਤੁਹਾਡੀ ਅੰਦਰਲੀ ਟੇਕ ਭਗਵੰਤ 'ਤੇ ਨਹੀਂ ਗਈ, ਤਦ ਤਾਈਂ ਨਿਜ ਪ੍ਰਾਇਣ ਹੋ, ਈਸ਼ਵਰ ਪ੍ਰਾਇਣ ਨਹੀਂ ਹੋ। ਜੋ ਨਿਰਾਧਾਰ ਈਸ਼ਵਰ ਪ੍ਰਾਇਣ ਨਹੀਂ, ਉਹ ਸਾਧੂ ਨਹੀਂ। ਸਾਧੂ ਫਿਰ ਇਸ ਤਰ੍ਹਾਂ ਤਾਂ ਸਾਧੂ ਹੋ ਜਾਣਾ ਮਰਨ ਤੁਲ ਹੋ ਗਿਆ। ਸੰਤ ਹੱਸ ਕੇ, ਹੁਣ ਖਰਾ ਖਰਾ ਸੱਚ ਆਖਿਆ ਈ ਮਿੱਤਰਾ, ਸਾਧੂ ਨਾਮ ਹੀ ਉਸਦਾ ਹੈ ਜੋ ਮਾਇਆ ਮੇਰੀ ਹੈ ਇਸ ਖਿਆਲ ਤੋਂ ਮਰ ਜਾਂਦਾ ਹੈ। ਮੈਂ ਫਾਰਸੀਆਂ ਪੜ੍ਹਿਆ ਤਾਂ ਨਹੀਂ, ਪਰ ਮੈਨੂੰ ਕਿਸੇ ਪੜ੍ਹੇ ਨੇ ਦੱਸਿਆ ਸੀ ਕਿ ਜੋ ਸਾਧ ਹੋ ਜਾਏ ਕਾਨੂੰਨ ਵਿੱਚ ਵੀ ਉਸਨੂੰ ਵੱਡਿਆਂ ਦੀ ਵਿਰਾਸਤ ਤੋਂ ਮਰ ਗਿਆ ਤੁਲ ਸਮਝਦੇ ਹਨ। ਸਾਧੂ ਹੋਣਾ ਆਈ ਤਾਂ ਮੌਤ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹਾਂ, ਸਾਧੂ ਹੋਣਾ ਮਰਨਾ ਹੈ, ਪਰ ਬਈ ਇਸ ਮਰਨ ਤੋਂ ਮਗਰੋਂ ਜੀਵਨ ਹੈ, ਉਹ ਜੀਵਨ ਸਾਈ ਨਾਲ ਸਾਂਝੀਵਾਲਤਾ ਦਾ ਜੀਵਨ ਹੈ ਅਤੇ ਜਗਤ ਨੂੰ ਸੁੱਖ ਦੇਣ ਦਾ ਜੀਵਨ ਹੈ। ਜੀਵਿਆ ਸਾਧੂ ਦਾਤਾ ਹੁੰਦਾ ਹੈ, ਉਸਦੀ ਬਿਰਤੀ ਵਿੱਚ ਮੰਗ ਦਾ ਭਾਵ ਨਹੀਂ ਹੁੰਦਾ। ਸਾਧੂ ਹੌਕਾ ਲੈ ਕੇ, ਸੰਤ ਜੀ ਸੱਚ ਕਿਹਾ ਨੇ, ਘਰਾਂ ਤੋਂ ਉਦਾਸ ਹੋ ਕੇ ਤੁਰੇ ਸਾਂ ਕਿ ਕੰਮ ਬਹੁਤਾ ਅਤੇ ਖਾਣ ਨੂੰ ਥੋੜ੍ਹਾ ਮਿਲਦਾ ਹੈ। ਇਹ ਤਾਂ ਸਾਨੂੰ ਪਤਾ ਨਹੀਂ ਸੀ ਕਿ ਸਾਧੂ ਆਉਣਾ ਆਪੇ ਤੋਂ ਮਰ ਮਿਟਣਾ ਹੈ ਅਤੇ ਸਾਈਂ ਨਾਲ ਸਾਂਝੀਵਾਲ ਹੋ ਜੀਵਣਾ ਹੈ ਅਤੇ ਜਗਤ ਦੇ ਭਾਲੇ ਵਿੱਚ ਆਪਾ ਦੇਣਾ ਹੈ। ਸੰਤ, ਤਦੇ ਮੈਂ ਕਿਹਾ ਸੀ ਕਿ ਮੁੜ ਗ੍ਰਹਿਸਥੀ ਹੋ ਜਾਓ, ਗ੍ਰਹਿਸਥੀ ਹੋ ਕੇ ਗੁਰਮੁਖ ਨਾਮ ਦਾਨ ਇਸ਼ਨਾਨ ਦਾ ਜੀਵਨ ਬਸਰ ਕਰੋ, ਕਲਿਆਣ ਹੋਏਗੀ। ਆਪ ਦੇ ਸਿੱਧੇ ਸਾਦੇ ਮੋਟੇ ਅੱਖਰਾਂ ਵਿੱਚ ਉਚਾਰੇ ਬਚਨ ਆਪਣਾ ਜਾਦੂ ਆਪ ਰੱਖਦੇ ਸਨ, ਜੋ ਹੁਣ ਯਾਦ ਕਰਕੇ ਲਿਖਣ ਵਿੱਚ ਉਸ ਸੁੰਦਰਤਾ ਵਿੱਚ ਅਦਾ ਨਹੀਂ ਹੋ ਸਕਦੇ। ਹਾਂਜੀ, ਆਪ ਦੇ ਸਿੱਧੇ ਸਾਦੇ ਮੋਟੇ ਮੋਟੇ ਅੱਖਰਾਂ ਵਿੱਚ ਉਚਾਰੇ ਬਚਨ ਆਪਣਾ ਜਾਦੂ ਆਪ ਰੱਖਦੇ ਸਨ, ਜੋ ਹੁਣ ਯਾਦ ਕਰਕੇ ਲਿਖਣ ਵਿੱਚ ਉਸ ਸੁੰਦਰਤਾ ਵਿੱਚ ਅਦਾ ਨਹੀਂ ਹੋ ਸਕਦੇ। ਆਪ ਦੇ ਕਥਨ ਦਾ ਪ੍ਰਭਾਵ ਐਸਾ ਪਿਆ ਕਿ ਸੰਗਤ ਵੀ ਗਦਗਦ ਹੋ ਗਈ। ਸਾਧੂਆਂ ਨੂੰ ਵੀ ਅਤੀਤ ਮਾਰਗ ਦਾ ਆਦਰਸ਼ ਸਮਝ ਆ ਗਿਆ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।